सन्मान योग गुरु रूप सात संगत जियो सिमर फतेह प्रवान करने वाहे गुरु जी का खालसा वाहे गुरु जी की फतेह। प्यारे दा प्यारा ए प्रसंग इउं लिखिया गया है कि मानो एक मुसाफर अपनी जबानी एक हो बीते साल दा नक्शा अपने सुपने विच वेखदा है ते उस सुपने नूं वर्णन कर रहा है। बरखा मोले तार लै पई उजाड़ चार चफेरे गिर ना जावा कपड़े भिज गए खड़िया भी भिज गया हुन पाला भी आ गया हेठों पैर तिलकण उत्तों कणियां वजन चफेरों पौन शरीर दी गर्मी उड़ाई जावे हे वाहिगुरु इस वेले की होवे। दिल ने बथेरा तांगिया अखा ने आपा पाड़ के भी चुफेरे दूर तक नजर दौड़ाई पर कोई ठाहर नजर ना आई। ठाहर बिना ठहरना अफल सी ते टुरे जाना कदम कदम ते खेचल नू वधाई जांदा सी। टुरे जान विच ठहरन नालों एक सोभता सी कि शरीर दी निग जिन्नी को उड़दी सी उन्नी को अंदरों होर पैदा हुंदी जांदी सी ते कुछ जिंदगी दी टोर टुरी रहण दी आस हो सकदी सी परंतु हड्डां विच थकान प्रतीत देण लग पिया जो टुरेन नू भी पारू करी जांदा सी। इस तरह दे कष्ट जागदिआं एक बुरजी जिही नजर पई। दिल ने चाहिया कि इह किते निगर बुरजी ना होवे साई करे जे कोई मंदर समाध जां मकबरा होवे जो मैनू इस औख तों छुटकारा मिले। अखां ने सेध बद्धी पैरां ने हीला कीता मन ने सुखां सुखियां ओ गुंबद आ गया भाग चंगे सन ओ निगर बुरजी ना निकली एक बूहा सी जिसनू चूथी तख्ता नहीं सी पर अंदर बैठन ते गोडे जोड़ लेटन जोगी थां सी। पहले ता कदम धरदिआं किसे बीत चुके समय दे किसे भले पुरख दी विभूति दे आराम स्थान होण दे अदब ने मने कीता कि कदम संभाल के रख पर फेर उसे भलियाई दे ख्याल ने आख्या कि जिउंदिआं जेड़े सुख दे के भले अखवाए वो मर के अपने द्वारे आए अतिथि दे दुख दूर करनों कद परे हटना पसंद करनगे। ये विचार कि मैं वधवें छज्जे हेठ आ खलोता जुत्ती लाही कपड़े उतार के रखे खड़िया खोलिया बारला हिस्सा भिज चुका सी पर अंदरों एक चादर कशहरा कुर्ता ते दुपट्टा कुछ सुके निकल आए पिंडा पूंज के ये टल्ले ला लए ते उस निक्के जहे अंदर जा डेरा लाया निग आ गई शरीर नूं कुछ सुख हो गया। पाले ते पेंडे वल्लों जां ध्यान मुड़िया तां आपणे सुख वल आ गया सुख वल्लों सुख दे कारण वल जा पिया। आहा जे थाओं ना लजदा तां रब जाणे मेरा की हाल हुंदा किसे सुपागे हत्थां ने ये थाओं बनाया हो की जाणीए मेरी ही जान दी रख्या करन लई किसे ने बीत गए समय ये मसाला कट्ठा कराया हो। हुण सोच फुरी ये गुरद्वारा भी नहीं मंदर भी नहीं समाध भी नहीं जापदी है तां की है। फिर मन ने क्या बूटे गिण नाल की काम है अंब छकने चाहिए सुख मिल गया ते साईं ने दिता है शुक्र कर जिन्नी कु थां आग्या देवे उन्ना कु निस्सल हो जा। जां निस्सल होया तां थोड़े ही चिर विच ਚੂਨੇ ਗੱਚ ਕੰਧਾਂ ਤੇ ਡਾਟ ਵਾਲੀ ਛੱਤ ਦੀ ਸਫੈਦੀ ਉੱਤੇ ਫਿਰਦੀ ਫਿਰਦੀ ਨਜ਼ਰ ਭਰੈਰੀ ਹੋ ਕੇ ਅੱਖਾਂ ਵਿੱਚ ਮੁੜੀ ਤੇ ਪੁਤਲੀਆਂ ਥਾਣੀ ਥੱਲੇ ਲੈ ਕੇ ਮੈਨੂੰ ਨੀਂਦ ਵਿੱਚ ਸਵਾਲ ਗਈ। ਜਦ ਮੈਂ ਸੌਂ ਗਿਆ ਤਾਂ ਉਸ ਥਾਂ ਵਿੱਚ ਚਾਨਣ ਹੋ ਗਿਆ ਅਤੇ ਉਸੇ ਚਾਨਣੇ ਵਿੱਚ ਕੁਛ ਸੂਰਤ ਦਾ ਭੁਲਾਵਾ ਪੈਣ ਲੱਗ ਪਿਆ, ਪਰ ਮਗਰੋਂ ਇੱਕ ਨੰਗੀ ਨੁਹਾਰ ਚਿੱਟੇ ਰੰਗ ਦੀ ਸਡੌਲ ਡੀਲ ਦੀ ਇਸਤਰੀ ਨਜ਼ਰ ਪਈ, ਜਿਸ ਦੇ ਚਿਹਰੇ ਤੇ ਸੁੱਖ ਦੀ ਚਮਕ ਤੇ ਸ਼ਾਂਤੀ ਦੀ ਦਮਕ ਸੀ। ਅੱਖਾਂ ਸਾਫ ਉੱਚੀਆਂ ਤੇ ਪਿਆਰ ਨਾਲ ਭਰੀਆਂ ਸਨ। ਮੈਨੂੰ ਆਖਣ ਲੱਗੀ, ਹੇ ਸੁੱਖਾਂ ਦੇ ਪਿਆਰੇ, ਕੁੱਠਿਆਂ ਦੇ ਸਥਾਨ ਵਿੱਚ ਬੇਅਦਬੀ ਨਾਲ ਕਿਉਂ ਪਿਆ ਹੈ? ਜਿਸ ਸਾਈ ਨੇ ਤੈਨੂੰ ਇਸ ਥਾਂ ਦੱਸਿਆ ਸੀ ਉਸ ਦਾ ਨਿੱਤ ਕਰਨ ਵਾਲਾ ਕੀਰਤਨ ਵੀ ਨਹੀਂ ਕੀਤਾ ਹੈ ਤੇ ਸੌਣ ਦੀ ਪੈ ਗਈ ਹੈ? ਸ਼ੁਕਰ ਤੋਂ ਬਿਨਾਂ ਬੰਦਾ ਬੰਦਾ ਨਹੀਂ, ਬੰਦਾ ਮੰਦਾ ਹੈ। ਅੱਜ ਦੇ ਖੋਦ ਤੇ ਖੇਦ ਵਿੱਚ, ਸੁੱਖ ਦੀ ਚਾਹ ਤੇ ਨਿਰਾਸ਼ਾ ਵਿੱਚ ਸੁੱਖ ਦੀ ਪ੍ਰਾਪਤੀ ਨੇ ਸੁੱਖ ਮਾਨਣ ਵੱਲ ਇੰਨਾ ਖਿੱਚ ਲਿਆ ਕਿ ਤੈਨੂੰ ਰਹਿਰਾਸ ਪੜਨੀ ਵੀ ਭੁੱਲ ਗਈ ਤੇ ਸੁਹਿਲਾ ਵੀ ਯਾਦ ਨਾ ਰਿਹਾ। ਪ੍ਰੇਮ ਦੇ ਰਸਤੇ ਵਿੱਚ ਇਸ ਤਰ੍ਹਾਂ ਬੇਅਦਬ ਸੌਂ ਜਾਣਾ ਤੇ ਫਿਰ ਇਲਾਹੀ ਭੇਤਾਂ ਦੇ ਪਰਦੇ ਪਾੜਨ ਦੇ ਸੰਕਲਪ ਲੈ ਕੇ ਸੌਂ ਜਾਣਾ ਰੱਬ ਜੀ ਨਾਲ ਪਿਆਰ ਹੈ ਕਿ ਆਪਣੀ ਅਕਲ ਨੂੰ ਵਾਕਫੀ ਨਾਲ ਮਾਲਾਮਾਲ ਕਰਨੇ ਦਾ ਲੱਭ ਹੈ? ਫਰੀਦਾ, ਜਾਂ ਲੱਭ ਤਾਂ ਨਿਹ ਕਿਆ, ਲੱਭ ਤਾਂ ਕੂੜਾ ਨਿਹ। ਮੈਂ ਕਿਹਾ, ਜੀ ਸੱਚ ਹੈ, ਮੇਰਾ ਪ੍ਰੇਮ ਐਸਾ ਹੀ ਹੈ, ਪ੍ਰੇਮ ਨਹੀਂ ਲੱਭ ਹੈ, ਪਰ ਹੁਣ ਮਾਲਕ ਨੂੰ ਬਿਰਧ ਦੀ ਲਾਜ ਹੈ। ਜਿਸ ਦੇ ਸਦਾਉਂਦੇ ਹਾਂ ਜੇ ਕੁਝ ਆਸ ਹੋ ਸਕਦੀ ਹੈ ਤਾਂ ਇਸੇ ਵਿੱਚ। ਇਹ ਕਹਿੰਦਿਆਂ ਮੈਨੂੰ ਪਛਤਾਵੇ ਤੇ ਵੈਰਾਗ ਨੇ ਖਿੱਚ ਲਿਆ, ਪਰ ਆਪਣੇ ਸੱਚੀ ਮੁੱਚੀ ਨਕਾਰੇ ਹੋਣ ਦਾ ਨਕਸ਼ਾ ਅੱਖਾਂ ਅੱਗੇ ਆ ਖਲੋਤਾ। ਮੈਂ ਇਸੇ ਹਾਲ ਵਿੱਚ ਸਾਂ ਕਿ ਆਕਾਸ਼ ਵਿੱਚੋਂ ਧੁੰਨ ਉੱਠੀ, ਅਰਸੋਦਰ ਦੀ ਚੌਂਕੀ ਲੱਗ ਪਈ ਮਲੂਮ ਹੋਈ। ਕਾਨੂੰ ਕਦੇ ਐਸੀ ਸੁਰੀਲੀ ਮਿੱਠੀ ਪਿਆਰੀ ਤੇ ਰਸ ਭਰੀ ਸੁਰ ਵਿੱਚ ਇਹ ਚੌਂਕੀ ਸੁਣੀ ਸੀ? ਚੌਂਕੀ ਦਾ ਭੋਗ ਪੈ ਕੇ ਉਸੇ ਤਰ੍ਹਾਂ ਦੀ ਪਿਆਰੀ ਸੁਰ ਵਿੱਚ ਰਹਿਰਾਸ ਦਾ ਪਾਠ ਤੇ ਆਰਤੀ ਦਾ ਉਚਾਰਨ ਸੁਣਿਆ। ਕੌਣ ਕਰਦੇ ਸਨ, ਉਹ ਕਿੱਥੇ ਬੈਠੇ ਸਨ, ਇਹ ਨਹੀਂ ਦਿਸਦਾ ਸੀ। ਇਉਂ ਹੀ ਲੱਗਦਾ ਸੀ ਕਿ ਪਾਉਣ ਨੂੰ ਜੀਭ ਲੱਗ ਗਈ ਹੈ। ਪਲ ਮਗਰੋਂ ਉਹ ਚਾਨਣੇ ਵਾਲੀ ਸੂਰਤ ਫੇਰ ਨਜ਼ਰ ਆਈ। ਮੈਂ ਆਖਿਆ, ਕੀ ਮੈਂ ਪੁੱਛ ਸਕਦਾ ਹਾਂ ਕਿ ਇਹ ਉਜਾੜ ਵਿੱਚ ਮੰਦਰ ਕੈਸਾ ਹੈ? ਤਦ ਉਸ ਭਾਗ ਭਰੀ ਨੇ ਕਿਹਾ, ਭਲੇ ਪੁਰਖਾ, ਇਹ ਬੁੱਧ ਮਤ ਦੇ ਸਾਧੂਆਂ ਦੇ ਸਮੇਂ ਦਾ ਇੱਕ ਮੱਠ ਹੈ, ਜਿੱਥੇ ਉਹਨਾਂ ਦੇ ਮਤ ਦਾ ਇੱਕ ਤੱਤ ਖਿਉ ਸਾਧੂ ਬੈਠ ਕੇ ਤਪ ਕਰਿਆ ਕਰਦਾ ਸੀ। ਤੰਗ ਇਸੇ ਵਾਸਤੇ ਹੈ ਕਿ ਉਹ ਕਦੇ ਗਾਫਲ ਹੋ ਕੇ ਸੌ ਨਾ ਸਕੇ। ਸਦੀਆਂ ਬੱਧੀ ਇਸ ਨਿੱਕੇ ਜਿਹੇ ਥਾਂ ਵਿੱਚ ਕਈ ਵੱਡੀਆਂ ਜਿੰਦਾਂ ਆਪਣੇ ਸਰਕਸ਼ ਮਨਾਂ ਨੂੰ ਸੋਧਣ ਲਈ ਨਿਵਾਸ ਕਰ ਗਈਆਂ ਹਨ। ਸਮੇਂ ਪਲਟ ਗਏ, ਉਹ ਬੁੱਧ ਦੀ ਸਫਾ ਵਲੇਟੀ ਗਈ। ਜਿਸ ਦੇਸ਼ ਨੇ ਉਸ ਨੂੰ ਜਨਮ ਦਿੱਤਾ ਸੀ ਉਸਨੇ ਉਸ ਨੂੰ ਦੇਸ਼ ਨਿਕਾਲਾ ਦੇ ਦਿੱਤਾ ਤੇ ਉਹ ਬੂਟਾ ਪਰਦੇਸ਼ ਵਿੱਚ ਪ੍ਰਫੁੱਲਿਆ। ਇਸ ਤਰ੍ਹਾਂ ਦੇ ਉਹਨਾਂ ਦੇ ਸਥਾਨ ਕੁਝ ਸਮੇਂ ਨੇ ਘੇਰ ਦਿੱਤੇ, ਕੁਛ ਮੁਸਲਮਾਨ ਹੱਲੇ ਕਰਨ ਵਾਲਿਆਂ ਨੇ ਖੇਰੂ ਖੇਰੂ ਕਰ ਦਿੱਤੇ। ਇਹ ਥਾਂ ਵੀ ਖੰਡਰਾਂ ਦੇ ਸਰੂਪ ਵਿੱਚ ਪਲਟ ਰਹੀ ਸੀ ਕਿ ਕੁਦਰਤ ਨੇ ਇਸ ਨੂੰ ਮੁਰੰਮਤ ਦੇ ਹੱਥ ਲਵਾ ਕੇ ਫੇਰ ਬਣਵਾ ਦਿੱਤਾ। ਇਸੇ ਦੇ ਢੇਰ ਵਿੱਚ ਕਲਸ ਗੁੰਬਦ ਦੇ ਇੱਟਾਂ ਪੱਥਰ ਮਿਲ ਗਏ ਤੇ ਉਹ ਡਿੱਗੇ ਹੋਏ ਮਸਾਲੇ ਕੁਝ ਨਵੇਂ ਲੈ ਕੇ ਫੇਰ ਆਪਣੇ ਥਾਂ ਤੇ ਖੜੇ ਹੋਏ, ਇਸ ਨੂੰ ਮੁੜ ਜਾਣ ਪਾ ਗਏ। ਬਸ ਹੁਣ ਇਹ ਸਾਰੀ ਗੱਲ ਜਾਣ ਕੇ ਤੇਰੇ ਮਨ ਦੀ ਹੈਰਾਨੀ ਠੰਡੀ ਹੋ ਗਈ ਹੈ, ਜਾਂ ਮਨੁੱਖ ਦੇ ਸੁਭਾਅ ਵਾਂਗ ਇੱਕ ਜਿੱਤ ਦੇ ਬਾਅਦ ਹੋਰ ਬਖੇੜੇ ਵਿੱਚ ਪੈ ਕੇ ਨਵੀਂ ਜਿੱਤ ਦੇ ਯਤਨ ਵਿੱਚ ਲੱਗਣ ਵਾਂਗੂ ਹੋਰ ਹੈਰਾਨੀ ਵਿੱਚ ਜਾ ਪਈ ਹੈ। ਮੈਂ ਕਿਹਾ, ਸੱਚ ਤਾਂ ਇਹੋ ਹੈ ਕਿ ਹੁਣ ਮੇਰਾ ਜੀਓ ਇਹ ਚਾਹੁੰਦਾ ਹੈ ਕਿ ਇਹ ਵੀ ਜਾਣਾਂ ਕਿ ਇਸ ਡਿੱਗੇ ਪਏ ਨੂੰ ਕਿਸ ਸਮਰਾਧ ਨਾਲ ਕਿਸੇ ਸੰਸਾਰੀ ਹੱਥ ਨੇ ਫੇਰ ਉਠਾਇਆ, ਔਰ ਉਸ ਵਿੱਚ ਆਪ ਦਾ ਕੀ ਹਿੱਸਾ ਹੈ। ਹੱਸ ਕੇ ਪਰ ਪਿਆਰ ਨਾਲ ਉਸ ਪਰੀ ਤੋਂ ਵੀ ਪਿਆਰੀ ਸੂਰਤ ਨੇ ਕਿਹਾ, ਹੇ ਰਾਹੀ, ਆਦਮੀ ਜਾਣਨ ਲਈ ਤਾਂ ਬਹੁਤ ਉਤਾਵਲਾ ਹੈ, ਪ੍ਰਕਾਸ਼ ਕਦੇ ਜਿੰਨਾ ਕੁ ਜਾਣ ਲੈਂਦਾ ਹੈ ਓਨੀ ਕੁ ਕਮਾਈ ਵੀ ਕਰੇ। ਹਾਂ, ਹਰ ਗੱਲ ਨੂੰ ਜਾਣ ਜਾਣ ਕੇ ਅਕਲ ਦੇ ਮੰਦਰ ਕੋਠੇ ਸਾਰੇ ਭਰ ਘੱਤਦਾ ਹੈ, ਪਰ ਉਸ ਜਾਣਨ ਨਾਲ ਇਹ ਕੰਮ ਨਹੀਂ ਕਰਦਾ ਕਿ ਜੋ ਕੁਛ ਜਾਣਿਆ ਹੈ ਸੋ ਕੁਛ ਕਰੇ ਵੀ, ਤਾਂ ਜੋ ਸੋਯੋ ਕੁਛ ਹੋ ਜਾਵੇ। ਫਿਰ ਅੰਦਰਲਾ ਜਾਣਨ ਹਾਰ ਜਾਣ ਜਾਵੇ ਕਿ ਆਪਣੇ ਜਾਣਨ ਔਰ ਜਾਣੀ ਹੋਈ ਤੇ ਜਾਣਨ ਗੋਚਰੀ ਦਾ ਮੈਂ ਤਾਂ ਜਾਣਨ ਵਾਲਾ ਹਾਂ, ਔਰ ਐਂ ਅਸੰਗ ਹਾਂ, ਅਸੰਗ ਹੋ ਕੇ ਸੁਤੰਤਰ ਹਾਂ ਤੇ ਸੁਤੰਤਰ ਹੋਣ ਕਰਕੇ ਖੁਸ਼ ਹਾਂ। ਹੇ ਰਾਹੀ, ਹੇ ਪ੍ਰਾਹੁਣੇ, ਤੇਰੇ ਆਦਰ ਖਾਤਰ ਮੈਂ ਤੈਨੂੰ ਵਿਥਿਆ ਸੁਣਾਉਂਦੀ ਹਾਂ, ਸੁਣੀ ਤੇ ਸਮਝੀ। ਇਹ ਰਾਮ ਕਹਾਣੀ ਲੰਬੀ ਹੈ, ਤੇਰਾ ਤਾਂ ਡੂੰਘੀ ਹੈ। ਜੇ ਹਰਿਆਣੀ ਨਾਲ ਸੁਣੇਗਾ ਤਾਂ ਕੁਛ ਨਾ ਜਾਣੇਗਾ, ਪਰ ਜੇ ਪ੍ਰੀਤ ਨਾਲ ਧਿਆਨ ਜੋੜ ਕੇ ਸੁਣੇਗਾ ਤਾਂ ਸਮਝੇਗਾ ਕਿ ਇਸ ਟਿਕਾਣੇ ਕੀ ਬੀਤੀ ਸੀ ਤੇ ਤੂੰ ਉਸ ਤੋਂ ਕੀ ਲਾਭ ਲੈ ਸਕਦਾ ਹੈ। ਇਸ ਨਾਲ ਮੇਰੀ ਵਿਥਿਆ ਜੁੜੀ ਹੈ, ਸੋ ਮੈਂ ਆਪਣੇ ਹਾਲ ਤੋਂ ਮੁੱਢ ਕਰਦੀ ਹਾਂ।